ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਸਾਡੀ ਪੂਰੀ ਟੀਮ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਸਾਡਾ ਮੁਹੱਬਤ ਤੇ ਖਲੂਸ ਭਰਾ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੀ ਆ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ ਤੇ ਅੱਜ ਦੇ ਪ੍ਰੋਗਰਾਮ ਦੀ ਤਫਸੀਲ ਕੁਝ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਇੱਕ ਖੂਬਸੂਰਤ ਗੀਤ ਨਾਲ ਕੀਤਾ ਜਾਏਗਾ ਤੇ ਗੀਤ ਦੇ ਬਾਅਦ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਖੁਦਾਵੰਦ ਦੇ ਇਲਾਹੀ ਪਾਕ ਕਲਾਮ ਚੋਂ ਪੈਗਾਮ ਪੇਸ਼ ਕਰਨਗੇ। ਇਸ ਤੋਂ ਇਲਾਵਾ ਸਾਥੀਓ, ਪ੍ਰੋਗਰਾਮ ਦੇ ਆਖਿਰ 'ਚ ਇੱਕ ਹੋਰ ਖੂਬਸੂਰਤ ਗੀਤ ਤੁਹਾਡੀ ਖਿਦਮਤ 'ਚ ਪੇਸ਼ ਕੀਤਾ ਜਾਏਗਾ। ਸੋ ਆਓ ਅੱਜ ਦੇ ਪ੍ਰੋਗਰਾਮ ਦਾ ਆਗਾਜ਼ ਇਸ ਰੂਹਾਨੀ ਗੀਤ ਨਾਲ ਕਰਨੇ ਆ।
ਜਾਨੋ ਜਾਨੋ ਓ ਦੀ ਬਜ਼ੁਰੇ ਕੀ ਕੇ ਖੂਬ ਤੁਮਾਨੋ।
ਰੋਜ਼ਾਨਾ ਐਡਵੈਂਟਿਸਟ ਵਰਲਡ ਰੇਡੀਓ 24 ਘੰਟੇ ਦਾ ਪ੍ਰੋਗਰਾਮ ਜਨੂਬੀ ਏਸ਼ੀਆ ਦੇ ਲਈ ਪੰਜਾਬੀ, ਉਰਦੂ, ਅੰਗਰੇਜ਼ੀ, ਸਿੰਧੀ ਤੇ ਦੂਜੀਆਂ ਬਹੁਤ ਸਾਰੀਆਂ ਜ਼ੁਬਾਨਾਂ ਵਿੱਚ ਨਸ਼ਰ ਕਰਦਾ ਹੈ। ਸਿਹਤ, ਮਤਵਾਜ਼ਨ ਖੁਰਾਕ, ਤਾਲੀਮ, ਖਾਨਦਾਨੀ ਜ਼ਿੰਦਗੀ ਤੇ ਬਾਈਬਲ ਮੁਕੱਦਸ ਨੂੰ ਸਮਝਣ ਦੇ ਲਈ ਐਡਵੈਂਟਿਸਟ ਵਰਲਡ ਰੇਡੀਓ ਜ਼ਰੂਰ ਸੁਣੋ। ਸਾਡੀ ਪੰਜਾਬੀ ਸਰਵਿਸ ਦਾ ਪਤਾ ਲਿਖ ਲਵੋ। ਇੰਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਹੈ। ਹੁਣ ਵੇਲਾ ਹੈ ਕਿ ਅਸੀਂ ਖੁਦਾ ਦੇ ਪਾਕ ਕਲਾਮ ਚੋਂ ਪੈਗਾਮ ਸੁਣੀਏ ਤੇ ਅੱਜ ਤੁਹਾਡੇ ਲਈ ਪੈਗਾਮ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਪੇਸ਼ ਕਰਨਗੇ। ਤੇ ਆਓ ਆਪਣੇ ਦਿਲਾਂ ਨੂੰ ਤਿਆਰ ਕਰੀਏ ਤੇ ਖੁਦਾ ਦੇ ਕਲਾਮ ਨੂੰ ਸੁਣੀਏ।
ਇਸ ਮਸੀਹ ਦੇ ਅਜ਼ਲੀ ਤੇ ਅਬਦੀ ਨਾਮ ਵਿੱਚ ਸਾਰੇ ਸਾਥੀਆਂ ਨੂੰ ਸਲਾਮ। ਸਾਥੀਓ, ਮੈਂ ਮਸੀਹ ਯਿਸੂ ਵਿੱਚ ਤੁਹਾਡਾ ਖਾਦਮ ਅਜ਼ਮਤ ਇਮੈਨੁਅਲ ਕਲਾਮੇ ਮੁਕੱਦਸ ਦੇ ਨਾਲ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ। ਤੇ ਸਾਥੀਓ, ਮੈਂ ਉਮੀਦ ਕਰਨਾ ਵਾਂ ਕਿ ਤੁਸੀਂ ਹੁਣ ਖੁਦਾਮ ਦੇ ਕਲਾਮ ਨੂੰ ਸੁਣਨ ਦੇ ਲਈ ਤਿਆਰ ਹੋ। ਆਓ ਅਸੀਂ ਅੱਜ ਵੀ ਆਪਣੇ ਈਮਾਨ ਦੀ ਮਜ਼ਬੂਤੀ ਤੇ ਈਮਾਨ ਦੀ ਤਰੱਕੀ ਦੇ ਲਈ ਖੁਦਾਮ ਦੇ ਕਲਾਮ ਨੂੰ ਸੁਣੀਏ। ਸਾਥੀਓ, ਅੱਜ ਅਸੀਂ ਬਾਈਬਲ ਮੁਕੱਦਸ ਚੋਂ ਇਸ ਗੱਲ ਨੂੰ ਸਿੱਖਾਂਗੇ ਤੇ ਇਸ ਗੱਲ ਨੂੰ ਜਾਣਾਂਗੇ ਕਿ ਖੁਦਾ ਨੇ ਕਿਸ ਤਰ੍ਹਾਂ ਆਪਣੇ ਲੋਕਾਂ ਨੂੰ ਪਾਣੀ ਦੇ ਤੂਫਾਨ ਤੋਂ ਬਚਾਇਆ। ਸਾਥੀਓ, ਅਸੀਂ ਪੈਦਾਇਸ਼ ਦੀ ਕਿਤਾਬ ਦੇ 6 ਬਾਬ ਵਿੱਚ ਪਾਣੀ ਦੇ ਤੂਫਾਨ ਦੇ ਬਾਰੇ ਪੜ੍ਹਨੇ ਹਾਂ, ਜਿਹੜਾ ਕਿ ਇਸ ਦੁਨੀਆ ਵਿੱਚ ਆਇਆ। ਤੇ ਆ ਪਾਣੀ ਦਾ ਤੂਫਾਨ ਹਰ ਉਸ ਜਾਨਦਾਰ ਚੀਜ਼ ਦੇ ਲਈ ਤਬਾਹੀ ਦਾ ਬਾਇਸ ਬਣਿਆ ਜਿਹੜੀ ਕਿ ਇਸ ਜ਼ਮੀਨ 'ਤੇ ਸੀ। ਅਤੇ ਪੈਦਾਇਸ਼ ਦੀ ਕਿਤਾਬ ਦੇ 6 ਬਾਬ ਵਿੱਚ ਅਗਲ ਬਿਆਨ ਕੀਤੀ ਗਈ ਹੈ ਕਿ ਸਿਰਫ ਖੁਦਾ ਦੇ ਲੋਕ ਹੀ ਪਾਣੀ ਦੇ ਤੂਫਾਨ ਤੋਂ ਬਚੇ ਅਤੇ ਉਹਨਾਂ ਨੂੰ ਬਚਾਉਣ ਵਾਲਾ ਖੁਦਾਵੰਦ ਹੀ ਸੀ, ਕਿਉਂਕਿ ਖੁਦਾਵੰਦ ਨੇ ਆਪਣੇ ਲੋਕਾਂ ਨੂੰ ਪਹਿਲੋਂ ਹੀ ਆਦਾਸ ਦਿੱਤਾ ਸੀ ਕਿ ਪਾਣੀ ਦਾ ਤੂਫਾਨ ਆਉਣ ਵਾਲਾ ਹੈ। ਸਾਥੀਓ, ਬਾਈਬਲ ਮੁਕੱਦਸ ਤੇ ਅਗਲ ਬਿਆਨ ਕਰਦੀ ਹੈ ਕਿ ਹਰ ਇੱਕ ਸ਼ਖਸ ਨੂੰ ਪਹਿਲੋਂ ਹੀ ਆਦਾਸ ਦਿੱਤਾ ਗਿਆ ਸੀ ਕਿ ਪਾਣੀ ਦਾ ਤੂਫਾਨ ਆਏਗਾ, ਪਰ ਜਿਨ੍ਹਾਂ ਲੋਕਾਂ ਨੇ ਇਸ ਅਗਾਹੀ ਦੇ ਪੈਗਾਮ ਨੂੰ ਕਬੂਲ ਕੀਤਾ, ਜਿਹੜੇ ਲੋਕ ਬਚਣਾ ਚਾਹੁੰਦੇ ਸਨ, ਜ਼ਿੰਦਗੀ ਪਾਉਣਾ ਚਾਹੁੰਦੇ ਸਨ, ਉਹ ਲੋਕ ਤੇ ਖੁਦਾ ਤੇ ਈਮਾਨ ਲਿਆ ਕੇ ਖੁਦਾ ਦਾ ਹੁਕਮ ਮੰਨ ਕੇ ਬਚ ਗਏ। ਪਰ ਜਿਨ੍ਹਾਂ ਨੇ ਬਚਣਾ ਨਾ ਚਾਹਿਆ, ਜਿਨ੍ਹਾਂ ਨੇ ਅਗਾਹੀ ਦੇ ਪੈਗਾਮ ਨੂੰ ਕਬੂਲ ਨਾ ਕੀਤਾ, ਜਿਨ੍ਹਾਂ ਨੇ ਖੁਦਾ ਦੇ ਕਲਾਮ ਨੂੰ ਰੱਦ ਕਰ ਦਿੱਤਾ ਸੀ, ਉਹ ਲੋਕ ਤਬਾਹੋ ਬਰਬਾਦ ਹੋ ਗਏ, ਪਾਣੀ ਦੇ ਤੂਫਾਨ ਨਾਲ ਹਲਾਕ ਹੋ ਗਏ। ਸਾਥੀਓ, ਅਸੀਂ ਪੈਦਾਇਸ਼ ਦੀ ਕਿਤਾਬ ਦੇ 6 ਬਾਬ ਵਿੱਚ ਆ ਗੱਲ ਪੜ੍ਹਦੇ ਹਾਂ ਕਿ ਹਜ਼ਰਤ ਨੂਹ ਦੇ ਜ਼ਮਾਨੇ ਵਿੱਚ ਸਭ ਤੋਂ ਵੱਡਾ ਪਾਣੀ ਦਾ ਤੂਫਾਨ ਆਇਆ। ਆ ਪਾਣੀ ਦਾ ਤੂਫਾਨ ਪੂਰੀ ਦੁਨੀਆ ਵਿੱਚ ਆਇਆ। ਇਸ ਦੁਨੀਆ ਵਿੱਚ, ਇਸ ਜ਼ਮੀਨ 'ਤੇ ਕੋਈ ਵੀ ਐਸੀ ਜਗ੍ਹਾ ਨਹੀਂ ਸੀ ਜਿੱਥੇ ਆ ਪਾਣੀ ਦਾ ਤੂਫਾਨ ਨਾ ਆਇਆ ਹੋਏ। ਸੋ ਹਜ਼ਰਤ ਨੂਹ ਦੇ ਜ਼ਮਾਨੇ ਵਿੱਚ ਇੱਕ ਬੜਾ ਵੱਡਾ ਪਾਣੀ ਦਾ ਤੂਫਾਨ ਆਇਆ ਅਤੇ ਆ ਪਾਣੀ ਦਾ ਤੂਫਾਨ ਇਸ ਦੁਨੀਆ ਵਿੱਚ ਪਹਿਲੀ ਦਫ਼ਾ ਆਇਆ ਅਤੇ ਪਹਿਲੀ ਦਫ਼ਾ ਹੀ ਇਨਸਾਨ ਨੇ ਇਸ ਪਾਣੀ ਦੇ ਤੂਫਾਨ ਨੂੰ ਵੇਖਿਆ। ਅਤੇ ਸਾਥੀਓ, ਬਾਈਬਲ ਮੁਕੱਦਸ ਦੇ ਮੁਤਾਬਿਕ ਅਸੀਂ ਇਸ ਗੱਲ ਨੂੰ ਜਾਣਨ ਵਾਲੇ ਬਣਦੇ ਹਾਂ ਕਿ ਇਸ ਪਾਣੀ ਦੇ ਤੂਫਾਨ ਨੂੰ ਘੱਲਣ ਵਾਲਾ ਖੁਦਾਵੰਦ ਖੁਦਾ ਖੁਦ ਸੀ ਅਤੇ ਇਸ ਗੱਲ ਦਾ ਜ਼ਿਕਰ ਅਸੀਂ ਬਾਈਬਲ ਮੁਕੱਦਸ ਵਿੱਚ ਪਾਉਂਦੇ ਹਾਂ। ਅਗਰ ਅਸੀਂ ਪੈਦਾਇਸ਼ ਦੀ ਕਿਤਾਬ ਇਹਦੇ 6 ਬਾਬ ਦੀ 17ਵੀਂ ਐਤ ਪੜ੍ਹੀਏ ਤੇ ਇੱਥੇ ਆ ਲਿਖਿਆ ਹੋਇਆ ਕਿ ਵੇਖ, ਮੈਂ ਖੁਦ ਜ਼ਮੀਨ ਤੇ ਪਾਣੀ ਦਾ ਤੂਫਾਨ ਲਿਆਉਣ ਵਾਲਾ ਵਾਂ, ਤਾਂ ਕਿ ਹਰ ਜਾਨਦਾਰ ਜਿਹਦੇ ਵਿੱਚ ਜ਼ਿੰਦਗੀ ਦਾ ਦਮ ਮੈਂ ਦੁਨੀਆ ਤੋਂ ਹਲਾਕ ਕਰ ਦੇਵਾਂ ਤੇ ਸਾਰੇ ਜਿਹੜੇ ਜ਼ਮੀਨ ਤੇ ਨੇ ਮਰ ਜਾਣਗੇ। ਸਾਥੀਓ, ਪਾਣੀ ਦੇ ਤੂਫਾਨ ਨੂੰ ਘੱਲਣ ਵਾਲਾ ਖੁਦਾ ਖੁਦ ਸੀ ਤੇ ਆ ਪਾਣੀ ਦਾ ਤੂਫਾਨ ਜਿਹੜਾ ਕਿ ਇਨਸਾਨ ਨੇ ਪਹਿਲੀ ਮਰਤਬਾ ਆਪਣੀ ਅੱਖਾਂ ਨਾਲ ਵੇਖਿਆ ਤੇ ਆ ਪਾਣੀ ਦਾ ਤੂਫਾਨ ਪਹਿਲੀ ਦਫ਼ਾ ਇਸ ਦੁਨੀਆਂ ਵਿੱਚ ਆਇਆ ਸੀ, ਅਸੀਂ ਵੇਖਦੇ ਕਿ ਇਹਨੂੰ ਘੱਲਣ ਵਾਲਾ ਖੁਦਾ ਖੁਦ ਸੀ ਤੇ ਖੁਦਾ ਨੇ ਖੁਦ ਆ ਫਰਮਾਇਆ ਕਿ ਵੇਖ, ਮੈਂ ਖੁਦ ਜ਼ਮੀਨ ਤੇ ਪਾਣੀ ਦਾ ਤੂਫਾਨ ਲਿਆਉਣ ਵਾਲਾ ਵਾਂ, ਤਾਂ ਕਿ ਹਰ ਬਸ਼ਰ ਨੂੰ ਜਿਹਦੇ ਵਿੱਚ ਜ਼ਿੰਦਗੀ ਦਾ ਦਮ ਮੈਂ ਦੁਨੀਆ ਤੋਂ ਹਲਾਕ ਕਰ ਦੇਵਾਂ ਤੇ ਸਾਰੇ ਜਿਹੜੇ ਜ਼ਮੀਨ ਤੇ ਨੇ ਉਹ ਮਰ ਜਾਣਗੇ। ਸਾਥੀਓ, ਕੀ ਵਜ੍ਹਾ ਹੈ ਕਿ ਖੁਦਾ ਨੇ ਇੱਕ ਬੜਾ ਵੱਡਾ ਪਾਣੀ ਦਾ ਤੂਫਾਨ ਇਸ ਦੁਨੀਆਂ ਵਿੱਚ ਘੱਲਿਆ? ਕਿਉਂ ਖੁਦਾਵੰਦ ਨੇ ਇਸ ਪਾਣੀ ਦੇ ਤੂਫਾਨ ਨਾਲ ਹਰ ਬਸ਼ਰ ਨੂੰ ਜਿਹੜਾ ਕਿ ਇਸ ਜ਼ਮੀਨ 'ਤੇ ਸੀ ਉਹਨੂੰ ਹਲਾਕ ਕਰ ਦਿੱਤਾ? ਸਾਥੀਓ, ਬਾਈਬਲ ਮੁਕੱਦਸ ਗੱਲ ਬਿਆਨ ਕਰਦੀ ਹੈ ਕਿ ਖੁਦਾ ਨੇ ਕਿਉਂ ਇਸ ਦੁਨੀਆਂ ਵਿੱਚ ਹਜ਼ਰਤ ਨੂਹ ਦੇ ਜ਼ਮਾਨੇ ਵਿੱਚ ਬੜਾ ਵੱਡਾ ਪਾਣੀ ਦਾ ਤੂਫਾਨ ਕਲਿਆ। ਪੈਦਾਇਸ਼ ਦੀ ਕਿਤਾਬ ਦੇ 6 ਬਾਬ ਦੀ 5ਵੀਂ ਐਤ ਤੋਂ ਲੈ ਕੇ 13ਵੀਂ ਐਤ ਤੱਕ ਅਸੀਂ ਇਹ ਗੱਲ ਪੜ੍ਹਨੇ ਹਾਂ ਕਿ ਖੁਦਾਵੰਦ ਨੇ ਵੇਖਿਆ ਕਿ ਜ਼ਮੀਨ ਤੇ ਇਨਸਾਨ ਦੀ ਬਦੀ ਬੜੀ ਵੱਧ ਗਈ ਏ ਤੇ ਉਹਦੇ ਦਿਲ ਦੇ ਖਿਆਲਾਤ ਤੇ ਸੋਚਾਂ ਸਦਾ ਬੁਰੀਆਂ ਹੀ ਰਹਿੰਦੀਆਂ ਨੇ। ਫਿਰ ਖੁਦਾ ਜ਼ਮੀਨ ਤੇ ਇਨਸਾਨ ਨੂੰ ਪੈਦਾ ਕਰਨ ਤੋਂ ਦੁੱਖ ਕੀਤਾ। ਖੁਦਾਵੰਦ ਨੇ ਆਖਿਆ, ਮੈਂ ਇਨਸਾਨ ਨੂੰ ਜਿਹਨੂੰ ਮੈਂ ਪੈਦਾ ਕੀਤਾ ਹੈ ਰੂਹੇ ਜ਼ਮੀਨ ਤੋਂ ਮਿਟਾ ਦੇਵਾਂਗਾ, ਇਨਸਾਨ ਤੋਂ ਲੈ ਕੇ ਹੈਵਾਨ ਤੱਕ ਤੇ ਹਰ ਜਾਨਦਾਰ ਨੂੰ, ਹਵਾ ਦੇ ਪਰਿੰਦਿਆਂ ਨੂੰ, ਇਹਨਾਂ ਸਾਰਿਆਂ ਨੂੰ ਮੈਂ ਹਲਾਕ ਕਰ ਦੇਵਾਂਗਾ ਕਿਉਂਕਿ ਇਹਨਾਂ ਨੂੰ ਬਣਾਉਣ ਨਾਲ ਮੈਨੂੰ ਦੁੱਖ ਹੋਇਆ ਹੈ। ਮਗਰ ਨੂੰ ਖੁਦਾਵੰਦ ਦੀ ਨਜ਼ਰ ਵਿੱਚ ਮਕਬੂਲ ਹੋਇਆ। ਨੂੰ ਦਾ ਨਸਬਨਾਮਾ ਆਏ ਕਿ ਨੂੰ ਮਰਦੇ ਰਾਸਤਬਾਜ਼ ਆਪਣੇ ਜ਼ਮਾਨੇ ਦੇ ਲੋਕਾਂ ਵਿੱਚ ਬੇਐਬ ਸੀ ਅਤੇ ਨੂੰ ਖੁਦਾ ਦੇ ਨਾਲ ਨਾਲ ਚੱਲਦਾ ਰਿਹਾ। ਉਹਦੇ 3 ਬੇਟੇ ਸਿਮ, ਹਾਮ ਅਤੇ ਯਾਫਤ ਪੈਦਾ ਹੋਏ, ਪਰ ਜ਼ਮੀਨ ਖੁਦਾ ਦੇ ਅੱਗੇ ਨਾਰਾਜ਼ ਹੋ ਗਈ ਸੀ ਅਤੇ ਉਹ ਜ਼ੁਲਮ ਦੇ ਨਾਲ ਭਰ ਗਈ ਸੀ ਅਤੇ ਖੁਦਾ ਨੇ ਜ਼ਮੀਨ 'ਤੇ ਨਜ਼ਰ ਕੀਤੀ ਅਤੇ ਵੇਖਿਆ ਕਿ ਉਹ ਨਾਰਾਜ਼ ਹੋ ਗਈ ਏ ਕਿਉਂਕਿ ਹਰ ਬਸ਼ਰ ਨੇ ਜ਼ਮੀਨ 'ਤੇ ਆਪਣਾ ਤਰੀਕਾ ਵਿਗਾੜ ਲਿਆ ਸੀ। ਸੋ ਖੁਦਾ ਨੇ ਨੂਹ ਨੂੰ ਆਖਿਆ ਕਿ ਸਾਰੇ ਬਸ਼ਰ ਦਾ ਖਾਤਮਾ ਮੇਰੇ ਸਾਹਮਣੇ ਆ ਪਹੁੰਚਿਆ ਹੈ ਕਿਉਂਕਿ ਉਹਨਾਂ ਦੀ ਵਜ੍ਹਾ ਤੋਂ ਜ਼ਮੀਨ ਜ਼ੁਲਮ ਦੇ ਨਾਲ ਭਰ ਗਈ ਏ। ਸੋ ਵੇਖ, ਮੈਂ ਜ਼ਮੀਨ ਸਮੇਤ ਉਹਨਾਂ ਨੂੰ ਹਲਾਕ ਕਰ ਦੇਵਾਂਗਾ। ਸੋ ਸਾਥੀਓ, ਅਸੀਂ ਬਾਈਬਲ ਮੁਕੱਦਸ ਵਿੱਚ ਆ ਗੱਲ ਪੜ੍ਹਨੇ ਹਾਂ ਕਿ ਜਦੋਂ ਖੁਦਾ ਨੇ ਵੇਖਿਆ ਕਿ ਜ਼ਮੀਨ 'ਤੇ ਇਨਸਾਨ ਦੀ ਬਦੀ ਵੱਧ ਗਈ ਏ, ਜਦੋਂ ਖੁਦਾਵੰਦ ਨੇ ਵੇਖਿਆ ਕਿ ਆ ਜ਼ਮੀਨ ਜ਼ੁਲਮ ਦੇ ਨਾਲ ਭਰ ਗਈ ਏ, ਜਦੋਂ ਖੁਦਾਵੰਦ ਨੇ ਆ ਵੀ ਵੇਖਿਆ ਕਿ ਆ ਜ਼ਮੀਨ ਨਾਰਾਜ਼ ਹੋ ਗਈ ਏ, ਲੋਕਾਂ ਨੇ ਮੈਨੂੰ ਭੁਲਾ ਦਿੱਤਾ ਹੈ, ਉਸ ਵੇਲੇ ਖੁਦਾਵੰਦ ਨੇ ਆ ਫੈਸਲਾ ਕੀਤਾ ਕਿ ਉਹ ਦੁਨੀਆ ਦੀ ਅਦਾਲਤ ਕਰੇਗਾ ਅਤੇ ਹਰ ਇਨਸਾਨ ਨੂੰ ਜ਼ਮੀਨ ਸਮੇਤ ਹਲਾਕ ਕਰ ਦੇਵੇਗਾ। ਔਰ ਫਿਰ ਅਸੀਂ ਬਾਈਬਲ ਮੁਕੱਦਸ ਵਿੱਚ ਆ ਵੀ ਗੱਲ ਪੜ੍ਹਨੇ ਹਾਂ ਕਿ ਸਿਰਫ ਹਜ਼ਰਤ ਨੂਹ ਖੁਦਾ ਦੇ ਹਜ਼ੂਰ ਰਾਸਤਬਾਜ਼ ਠਹਿਰਿਆ। ਸਾਥੀ, ਉਹ ਖੁਦਾਵੰਦ ਨੇ ਆਪਣੇ ਬੰਦਾ ਹਜ਼ਰਤ ਨੂਹ ਨੂੰ ਫਰਮਾਇਆ ਕਿ ਉਹ ਇੱਕ ਕਸ਼ਤੀ ਬਣਾਏ। ਸੋ ਹਜ਼ਰਤ ਨੂਹ ਨੇ ਖੁਦਾ ਦੇ ਹੁਕਮ ਦੇ ਮੁਤਾਬਿਕ ਕਸ਼ਤੀ ਬਣਾਈ। ਖੁਦਾਵੰਦ ਨੇ ਆਪਣੇ ਬੰਦਾ ਹਜ਼ਰਤ ਨੂਹ ਨੂੰ ਨਾ ਸਿਰਫ ਕਸ਼ਤੀ ਬਣਾਉਣ ਦਾ ਹੁਕਮ ਦਿੱਤਾ ਬਲਕਿ ਇਸ ਗੱਲ ਦੀ ਵੀ ਹਦਾਇਤ ਕੀਤੀ ਕਿ ਉਹ ਲੋਕਾਂ ਨੂੰ ਆ ਦੱਸੇ ਕਿ ਪਾਣੀ ਦਾ ਤੂਫਾਨ ਆਉਣ ਵਾਲਾ ਹੈ, ਜਿਹੜਾ ਕਸ਼ਤੀ ਵਿੱਚ ਆਏਗਾ ਉਹ ਬਚ ਜਾਏਗਾ ਪਰ ਜਿਹੜਾ ਕਸ਼ਤੀ ਤੋਂ ਬਾਹਰ ਰਹੇਗਾ ਉਹ ਪਾਣੀ ਦੇ ਤੂਫਾਨ ਨਾਲ ਹਲਾਕ ਹੋ ਜਾਏਗਾ। ਅਤੇ ਸਾਥੀ, ਉਹ ਗੱਲ ਯਾਦ ਰੱਖੋ ਕਿ ਹਜ਼ਰਤ ਨੂਹ ਨੇ ਤਕਰੀਬਨ 120 ਸਾਲ ਤੱਕ ਮੁਨਾਦੀ ਕੀਤੀ। ਸੋ ਜਦੋਂ ਕਸ਼ਤੀ ਬਣ ਗਈ, ਲੋਕਾਂ ਤੱਕ ਪੈਗਾਮ ਪਹੁੰਚਾ ਦਿੱਤਾ ਗਿਆ, ਪਰ ਕਿਸੇ ਨੇ ਵੀ ਉਸ ਕਲਾਮ ਦਾ ਇਤਬਾਰ ਨਾ ਕੀਤਾ, ਕਿਸੇ ਨੇ ਵੀ ਉਸ ਕਲਾਮ ਨੂੰ ਕਬੂਲ ਨਾ ਕੀਤਾ। ਲੋਕ ਸੋਚਣ ਲੱਗੇ ਕਿ ਆ ਕਿਵੇਂ ਹੋ ਸਕਦਾ ਹੈ ਕਿ ਪਾਣੀ ਦਾ ਤੂਫਾਨ ਆਵੇ, ਪਾਣੀ ਦੇ ਤੂਫਾਨ ਦਾ ਆਉਣਾ ਨਾਮੁਮਕਿਨ ਹੈ, ਆ ਹੋ ਹੀ ਨਹੀਂ ਸਕਦਾ। ਸੋ ਲੋਕਾਂ ਨੇ ਹਜ਼ਰਤ ਨੂਹ ਦਾ ਮਜ਼ਾਕ ਉਡਾਇਆ ਅਤੇ ਜਦੋਂ ਉਹ ਕਸ਼ਤੀ ਬਣਾਉਂਦਿਆ ਸੀ ਉਸ ਵੇਲੇ ਉਹਨੂੰ ਦੀਵਾਨਾ ਅਤੇ ਨਾਦਾਨ ਸਮਝਣ ਲੱਗੇ। ਪਰ ਸਾਥੀ, ਉਸ ਵੇਲੇ ਕਿ ਸਿਰਫ ਹਜ਼ਰਤ ਨੂਹ ਅਤੇ ਉਹਦਾ ਖਾਨਦਾਨ ਖੁਦਾ 'ਤੇ ਈਮਾਨ ਲਿਆਇਆ, ਖੁਦਾ ਦੇ ਕਲਾਮ ਨੂੰ ਕਬੂਲ ਕੀਤਾ ਅਤੇ ਖੁਦਾ ਦੇ ਹੁਕਮ ਦੇ ਮੁਤਾਬਿਕ ਉਹ ਕਸ਼ਤੀ ਵਿੱਚ ਆ ਗਏ। ਅਤੇ ਬਾਈਬਲ ਮੁਕੱਦਸ ਆ ਗੱਲ ਬਿਆਨ ਕਰਦੀ ਹੈ ਕਿ ਖੁਦਾ ਨੇ ਖੁਦ ਉਸ ਕਸ਼ਤੀ ਦੇ ਦਰਵਾਜ਼ੇ ਨੂੰ ਬੰਦ ਕਰ ਦਿੱਤਾ। ਅਤੇ ਅਸੀਂ ਪੈਦਾਇਸ਼ ਦੀ ਕਿਤਾਬ ਦੇ 7 ਬਾਬ ਦੀ 10ਵੀਂ ਆਇਤ ਤੋਂ ਲੈ ਕੇ 12ਵੀਂ ਆਇਤ ਤੱਕ ਆ ਗੱਲ ਪੜ੍ਹਨੇ ਹਾਂ ਕਿ 7 ਦਿਨਾਂ ਦੇ ਬਾਅਦ ਇੰਜ ਹੋਇਆ ਕਿ ਤੂਫਾਨ ਦਾ ਪਾਣੀ ਜ਼ਮੀਨ 'ਤੇ ਆ ਗਿਆ। ਨੂਹ ਦੀ ਉਮਰ 600 ਸਾਲ ਸੀ ਅਤੇ ਉਹਦੇ ਦੂਸਰੇ ਮਹੀਨੇ ਦੀ ਠੀਕ 17ਵੀਂ ਤਾਰੀਖ ਨੂੰ ਵੱਡੇ ਸਮੁੰਦਰ ਦੇ ਸਾਰੇ ਸੋਤੇ ਫੁੱਟ ਨਿਕਲੇ ਅਤੇ ਆਸਮਾਨ ਦੀਆਂ ਖਿੜਕੀਆਂ ਖੁੱਲ ਗਈਆਂ। 40 ਦਿਨ ਅਤੇ 40 ਰਾਤਾਂ ਜ਼ਮੀਨ 'ਤੇ ਬਾਰਿਸ਼ ਹੋਈ। ਔਰ ਫਿਰ ਸਾਥੀਓ, ਅਸੀਂ ਇਹਦੀ 22ਵੀਂ ਅਧ ਵਿੱਚ ਇਹ ਗੱਲ ਪੜ੍ਹਨੇ ਹਾਂ ਕਿ ਖੁਸ਼ਕੀ ਦੇ ਸਾਰੇ ਜਾਨਦਾਰ ਜਿਨ੍ਹਾਂ ਦੇ ਅੰਦਰ ਜ਼ਿੰਦਗੀ ਦਾ ਦਮ ਸੀ ਉਹ ਮਰ ਗਏ, ਬਲਕਿ ਹਰ ਜਾਨਦਾਰ ਸ਼ੈ ਜਿਹੜੀ ਰੂਹ ਜ਼ਮੀਨ 'ਤੇ ਸੀ ਮਰ ਗਈ। ਕੀ ਇਨਸਾਨ, ਕੀ ਹੈਵਾਨ, ਕੀ ਜਾਨਵਰ, ਕੀ ਹਵਾ ਦੇ ਪਰਿੰਦੇ ਸਾਰੇ ਦੇ ਸਾਰੇ ਜ਼ਮੀਨ 'ਤੇ ਮਰ ਗਏ ਅਤੇ ਮਿਟ ਗਏ। ਸਿਰਫ ਇੱਕ ਨੂੰ ਬਾਕੀ ਬਚਿਆ ਜਾਂ ਉਹ ਜਿਹੜੇ ਉਹਦੇ ਨਾਲ ਕਸ਼ਤੀ ਵਿੱਚ ਸਨ। ਸੋ ਸਾਥੀਓ, ਬਾਈਬਲ ਮੁਕੱਦਸ ਗੱਲ ਬਿਆਨ ਕਰਦੀ ਹੈ ਕਿ ਹਜ਼ਰਤ ਨੂਹ ਅਤੇ ਉਹਦਾ ਖਾਨਦਾਨ ਬਚ ਗਿਆ ਜਾਂ ਉਹ ਜਾਨਵਰ ਜਿਹੜੇ ਉਹਦੇ ਨਾਲ ਕਸ਼ਤੀ ਵਿੱਚ ਸਨ ਉਹ ਬਚ ਗਏ। ਬਾਕੀ ਜਿਹੜੇ ਕਸ਼ਤੀ ਤੋਂ ਬਾਹਰ ਸਨ, ਜਿੰਨੇ ਵੀ ਦੁਨੀਆ ਸੀ, ਜਿੰਨੇ ਵੀ ਇਨਸਾਨ ਸਨ, ਉਹ ਸਾਰੇ ਪਾਣੀ ਦੇ ਤੂਫਾਨ ਤੋਂ ਹਲਾਕ ਹੋ ਗਏ, ਉਹਨਾਂ ਦਾ ਨਾਮ ਨਿਸ਼ਾਨ ਮਿਟ ਗਿਆ। ਸੋ ਸਾਥੀਓ, ਬਾਈਬਲ ਮੁਕੱਦਸ ਇਸ ਗੱਲ ਦੀ ਤਸਦੀਕ ਕਰਦੀ ਹੈ, ਜਿਹੜੇ ਲੋਕ ਖੁਦਾ ਤੇ ਈਮਾਨ ਰੱਖਦੇ ਨੇ ਉਹ ਇਸ ਗੱਲ ਨੂੰ ਕਬੂਲ ਕਰਦੇ ਨੇ ਕਿ ਪਾਣੀ ਦਾ ਤੂਫਾਨ ਇੱਕ ਹਕੀਕਤ ਸੀ। ਪਾਣੀ ਦਾ ਤੂਫਾਨ ਆਇਆ ਤੇ ਪਾਣੀ ਦਾ ਤੂਫਾਨ ਇਸ ਲਈ ਇਸ ਦੁਨੀਆਂ ਵਿੱਚ ਆਇਆ ਕਿਉਂਕਿ ਇਨਸਾਨ ਗੁਨਾਹ ਵਿੱਚ ਗੁੰਮ ਹੋ ਚੁੱਕਿਆ ਸੀ, ਉਹ ਖੁਦਾ ਨੂੰ ਭੁੱਲ ਚੁੱਕਿਆ ਸੀ। ਗੁਨਾਹ ਹੱਦ ਤੋਂ ਜ਼ਿਆਦਾ ਇਸ ਜ਼ਮੀਨ 'ਤੇ ਵੱਧ ਗਿਆ, ਆ ਜ਼ਮੀਨ ਨਾਰਾਜ਼ ਹੋ ਗਈ, ਆ ਜ਼ਮੀਨ ਜ਼ੁਲਮ ਦੇ ਨਾਲ ਭਰ ਗਈ। ਸੋ ਖੁਦਾ ਨੇ ਗੁਨਾਹ ਦੀ ਸਜ਼ਾ ਦੇਣ ਦੇ ਲਈ ਪਾਣੀ ਦਾ ਤੂਫਾਨ ਇਸ ਦੁਨੀਆਂ ਵਿੱਚ ਘਲਿਆ। ਸੋ ਗੁਨਾਹਗਾਰ ਬਦਕਾਰ ਪਾਣੀ ਦੇ ਤੂਫਾਨ ਨਾਲ ਹਲਾਕ ਹੋ ਗਏ। ਸੋ ਸਾਥੀਓ, ਇੱਥੇ ਅਸੀਂ ਵੇਖਦੇ ਹਾਂ ਕਿ ਖੁਦਾ ਨੇ ਦੁਨੀਆਂ ਦੀ ਅਦਾਲਤ ਕੀਤੀ। ਹਜ਼ਰਤ ਨੂਹ ਦੇ ਜ਼ਮਾਨੇ ਵਿੱਚ ਅਸੀਂ ਦੋ ਗਰੋਹ ਪਾਉਂਦੇ ਹਾਂ। ਇੱਕ ਉਹ ਗਰੋਹ ਜਿਹੜਾ ਕਿ ਖੁਦਾ 'ਤੇ ਈਮਾਨ ਰੱਖਦਾ ਸੀ, ਬੇਸ਼ੱਕ ਉਹ ਥੋੜ੍ਹੇ ਜਿਹੇ ਲੋਕ ਸਨ, ਪਰ ਅਸੀਂ ਵੇਖਦੇ ਹਾਂ ਕਿ ਉਹ ਖੁਦਾ ਦੇ ਫਜ਼ਲ ਦੇ ਨਾਲ ਬਚਾਏ ਗਏ, ਹਜ਼ਰਤ ਨੂਹ ਅਤੇ ਉਹਦਾ ਖਾਨਦਾਨ। ਜਦਕਿ ਸਾਥੀਓ, ਦੂਜਾ ਗਰੋਹ ਜਿਹੜਾ ਕਿ ਗੁਨਾਹਗਾਰਾਂ ਦਾ ਸੀ, ਸ਼ਰੀਰਾਂ ਦਾ ਸੀ, ਬਦਕਾਰਾਂ ਦਾ ਸੀ, ਉਹਨਾਂ ਨੇ ਆਪਣੇ ਗੁਨਾਹ ਦੀ ਸਜ਼ਾ ਪਾਈ, ਖੁਦਾਵੰਦ ਨੇ ਉਹਨਾਂ ਨੂੰ ਹਲਾਕ ਕਰ ਦਿੱਤਾ। ਸਾਥੀਓ, ਜਦੋਂ ਹਜ਼ਰਤ ਨੂਹ ਕਿਸ਼ਤੀ ਬਣਾਉਂਦਿਆ ਸੀ, ਉਸ ਵੇਲੇ ਲੋਕਾਂ ਨੂੰ ਅਦਾਲਤ ਦੀ ਅਗਾਹੀ ਦਾ ਪੈਗਾਮ ਵੀ ਦਿੱਤਾ ਜਾਂਦਿਆ ਸੀ। ਉਸ ਵੇਲੇ ਲੋਕਾਂ ਨੂੰ ਮੌਕਾ ਫਰਾਹਮ ਕੀਤਾ ਗਿਆ ਕਿ ਉਹ ਆਪਣੇ ਬੁਰੇ ਕੰਮਾਂ ਨੂੰ ਤਰਕ ਕਰਨ ਅਤੇ ਖੁਦਾ ਦੀ ਨਿਜਾਤ ਨੂੰ ਕਬੂਲ ਕਰਨ, ਪਰ ਉਹਨਾਂ ਲੋਕਾਂ ਨੇ ਖੁਦਾ ਦੀ ਨਿਜਾਤ ਨੂੰ ਤਰਕ ਕੀਤਾ ਅਤੇ ਆਪਣੇ ਬੁਰੇ ਕੰਮਾਂ ਨੂੰ ਅਤੇ ਬੁਰੀਆਂ ਰਾਹਾਂ ਨੂੰ, ਗੁਨੋਨੇ ਕੰਮਾਂ ਨੂੰ ਅਪਣਾਇਆ। ਅਤੇ ਸਾਥੀਓ, ਖੁਦਾ ਦੀ ਖਾਦਮਾ ਮਿਸ ਜ਼ੈਲਨ ਜੀ ਵਾਈਟ ਫਰਮਾਉਂਦੀ ਆਪਣੀ ਕਿਤਾਬ ਕਦੀਮ ਅਬਾਈ ਬਜ਼ੁਰਗ ਵਾਂਬੀਆ ਦੇ ਸਫ਼ਾ ਨੰਬਰ 97 ਵਿੱਚ ਕਿ ਲੋਕਾਂ ਨੂੰ ਪਾਣੀ ਦੇ ਤੂਫਾਨ ਤੋਂ ਬਚਣ ਦੀ ਅਗਾਹੀ ਦਿੱਤੀ ਗਈ ਸੀ ਤਾਂ ਕਿ ਉਹ ਆਪਣੇ ਬੁਰੇ ਅਮਾਲ ਨੂੰ ਛੱਡ ਕੇ ਆਪਣੇ ਖੁਦਾ ਦੀ ਤਰਫ ਆ ਜਾਣ ਅਤੇ ਖੁਦਾ ਆਪਣੇ ਗਜ਼ਬ ਤੋਂ ਬਾਜ਼ ਆਏ। ਸੋ ਸਾਥੀ, ਉਹ ਗੱਲ ਸੱਚ ਏ ਕਿ ਲੋਕਾਂ ਨੂੰ ਪਾਣੀ ਦੇ ਤੂਫਾਨ ਤੋਂ ਬਚਣ ਦੀ ਅਗਾਹੀ ਦਿੱਤੀ ਗਈ ਸੀ, ਉਹਨਾਂ ਨੂੰ ਆ ਮੌਕਾ ਦਿੱਤਾ ਗਿਆ ਸੀ, ਉਹਨਾਂ ਨੂੰ ਆ ਗੱਲ ਕਹੀ ਗਈ ਸੀ ਕਿ ਉਹ ਆਪਣੇ ਬੁਰੇ ਕੰਮਾਂ ਨੂੰ ਛੱਡਣ, ਉਹ ਬੁਰੀਆਂ ਰਾਵਾਂ ਨੂੰ ਤਰਕ ਕਰਨ ਅਤੇ ਖੁਦਾ ਵੱਲ ਆ ਜਾਣ, ਖੁਦਾ ਨੂੰ ਕਬੂਲ ਕਰਨ, ਗੁਨਾਹਾਂ ਤੋਂ ਤੋਬਾ ਕਰਨ, ਖੁਦਾਵੰਦ ਕੋਲੋਂ ਮਾਫ਼ੀ ਮੰਗਣ ਤਾਂ ਕਿ ਨਿਜਾਤ ਪਾਉਣ। ਸਾਥੀ, ਅਗਰ ਉਹ ਲੋਕ ਤੋਬਾ ਕਰ ਲੈਂਦੇ, ਅਗਰ ਉਹ ਲੋਕ ਖੁਦਾ ਵੱਲ ਆ ਜਾਂਦੇ, ਅਗਰ ਉਹ ਆਪਣੇ ਆਪ ਨੂੰ ਬਦਲ ਲੈਂਦੇ, ਤਾਂ ਫਿਰ ਖੁਦਾਵੰਦ ਨੇ ਆਪਣਾ ਗਜ਼ਬ ਉਹਨਾਂ 'ਤੇ ਨਾਜ਼ਿਲ ਨਹੀਂ ਕਰਨਾ ਸੀ। ਪਰ ਸਾਥੀ, ਉਹ ਗੁਨਾਹ ਦੀ ਵਜ੍ਹਾ ਤੋਂ ਖੁਦਾ ਦਾ ਗਜ਼ਬ ਉਹਨਾਂ 'ਤੇ ਨਾਜ਼ਿਲ ਹੋਇਆ। ਯਾਦ ਰੱਖੋ ਕਿ ਗੁਨਾਹ ਖੁਦਾ ਦੇ ਗਜ਼ਬ ਨੂੰ ਪੈਦਾ ਕਰਦੀ ਹੈ, ਜਦਕਿ ਤੋਬਾ, ਗੁਨਾਹਾਂ ਤੋਂ ਮਾਫ਼ੀ ਅਤੇ ਖੁਦਾ 'ਤੇ ਈਮਾਨ ਲਿਆਉਣਾ ਖੁਦਾ ਦੇ ਫਜ਼ਲ ਨੂੰ, ਉਹਦੇ ਰਹਿਮ ਨੂੰ ਸਾਡੇ 'ਤੇ ਨਾਜ਼ਿਲ ਕਰਦੀ ਹੈ। ਸਾਥੀਓ, ਕਸ਼ਤੀ ਲੋਕਾਂ ਨੂੰ ਤਬਾਹੀ ਤੋਂ ਬਚਾਉਣ ਦੀ ਇੱਕ ਦਾਵਤ ਸੀ। ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਉਹਦੀ ਅਦਾਲਤ ਦਾ ਵੇਲਾ ਆ ਪਹੁੰਚਿਆ ਸੀ, ਮਗਰ ਉਹਨਾਂ ਨੂੰ ਬਚਾਉਣ ਦੇ ਲਈ ਖੁਦਾ ਦਾ ਫਜ਼ਲ ਮੌਜੂਦ ਸੀ। ਉਹਨਾਂ ਨੂੰ ਇਸ ਗੱਲ ਦੀ ਦਾਵਤ ਦਿੱਤੀ ਗਈ ਕਿ ਉਹ ਕਿਸ਼ਤੀ ਵਿੱਚ ਆ ਕੇ ਆਪਣੀ ਜਾਨ ਨੂੰ ਬਚਾ ਲੈਣ, ਪਰ ਉਸ ਵੇਲੇ ਤੱਕ ਜਦੋਂ ਤੱਕ ਕਿਸ਼ਤੀ ਦਾ ਦਰਵਾਜ਼ਾ ਖੁੱਲ੍ਹਿਆ ਹੋਇਆ ਹੈ। ਪਰ ਜਦੋਂ ਉਹਨਾਂ ਨੇ ਦੇਰ ਕੀਤੀ, ਉਸ ਵੇਲੇ ਰਹਿਮ ਦਾ ਦਰਵਾਜ਼ਾ ਬੰਦ ਹੋ ਗਿਆ। ਤਾਂ ਜਦੋਂ ਉਹ ਕਿਸ਼ਤੀ ਦਾ ਦਰਵਾਜ਼ਾ ਬੰਦ ਹੋ ਗਿਆ, ਉਸ ਵੇਲੇ ਉਹਨਾਂ ਕੋਲ ਮੌਕਾ ਨਾ ਰਿਹਾ ਕਿ ਉਹ ਆਪਣੇ ਆਪ ਨੂੰ ਬਚਾ ਸਕਣ। ਸੋ ਸਾਥੀ, ਉਹ ਗੱਲ ਯਾਦ ਰੱਖੋ ਕਿ ਖੁਦਾਵੰਦ ਸਾਨੂੰ ਬਹੁਤ ਸਾਰੇ ਮੌਕੇ ਫਰਾਹਮ ਕਰਦਾ ਹੈ। ਉਹ ਬਾਰ ਬਾਰ ਸਾਨੂੰ ਇਸ ਗੱਲ ਦੀ ਦਾਵਤ ਦਿੰਦਾ ਹੈ ਕਿ ਅਸੀਂ ਤੋਬਾ ਕਰੀਏ, ਆਪਣੇ ਗੁਨਾਹਾਂ ਨੂੰ ਤਰਕ ਕਰੀਏ, ਉਹਦੇ 'ਤੇ ਈਮਾਨ ਲਿਆਈਏ, ਉਹਦੇ ਹੁਕਮਾਂ 'ਤੇ, ਉਹਦੇ ਕਲਾਮ 'ਤੇ ਅਮਲ ਕਰੀਏ, ਤਾਂ ਕਿ ਅਸੀਂ ਆਪਣਾ ਆਪ ਉਹਨੂੰ ਦਿੰਦੇ ਹੋਇਆਂ ਗੁਨਾਹ ਤੋਂ, ਗੁਨਾਹ ਦੀ ਸਜ਼ਾ ਤੋਂ ਬਚ ਜਾਈਏ, ਉਹਦੇ ਫਜ਼ਲ ਵਿੱਚ ਆ ਕੇ ਹਮੇਸ਼ਾ ਦੀ ਜ਼ਿੰਦਗੀ ਨੂੰ ਪਾ ਲਈਏ। ਸੋ ਸਾਥੀਓ, ਅੱਜ ਵੀ ਖੁਦਾਵੰਦ ਸਾਨੂੰ ਅਗਾਹੀ ਦਾ ਪੈਗਾਮ ਦਿੰਦਿਆ ਹੈ। ਅੱਜ ਵੀ ਸਾਨੂੰ ਦੱਸਿਆ ਜਾਂਦਿਆ ਹੈ ਕਿ ਖੁਦਾਵੰਦ ਦੁਨੀਆਂ ਦੀ ਅਦਾਲਤ ਕਰੇਗਾ, ਜਿਹੜੇ ਤੋਬਾ ਕਰਨਗੇ, ਆਪਣੇ ਗੁਨਾਹਾਂ ਨੂੰ ਤਰਕ ਕਰਨਗੇ, ਯਿਸੂ ਮਸੀਹ 'ਤੇ ਈਮਾਨ ਲਿਆਉਣਗੇ, ਉਹ ਆਪਣੇ ਗੁਨਾਹਾਂ ਤੋਂ ਮਾਫ਼ੀ ਪਾਉਣਗੇ ਅਤੇ ਹਮੇਸ਼ਾ ਦੀ ਜ਼ਿੰਦਗੀ ਨੂੰ ਹਾਸਲ ਕਰਨਗੇ। ਪਰ ਜਿਹੜੇ ਲੋਕ ਤੋਬਾ ਨਹੀਂ ਕਰਨਗੇ, ਆਪਣੀ ਬੁਰੀਆਂ ਰਾਵਾਂ ਨੂੰ ਤਰਕ ਨਹੀਂ ਕਰਨਗੇ, ਉਹ ਲੋਕ ਆਪਣੇ ਗੁਨਾਹਾਂ ਵਿੱਚ ਮਰਨਗੇ, ਉਹਨਾਂ ਦਾ ਨਾਮ ਨਿਸ਼ਾਨ ਖੁਦਾਵੰਦ ਮਿਟਾ ਦੇਗਾ। ਸਾਥੀਓ, ਬਾਈਬਲ ਮੁਕੱਦਸ ਦੀ ਤਾਲੀਮ ਹੈ ਕਿ ਖੁਦਾ ਮੁਹੱਬਤ ਹੈ, ਇਸ ਲਈ ਉਹ ਕਿਸੇ ਦੀ ਵੀ ਹਲਾਕਤ ਨਹੀਂ ਚਾਹੁੰਦਾ, ਬਲਕਿ ਉਹ ਸਾਰਿਆਂ ਦੀ ਤੋਬਾ ਤੱਕ ਨੌਬਤ ਚਾਹੁੰਦਾ ਹੈ। ਸੋ ਅਸੀਂ ਦੇਰ ਨਾ ਕਰੀਏ, ਬਲਕਿ ਅੱਜ ਹੀ ਅਸੀਂ ਤੋਬਾ ਕਰੀਏ। ਖੁਦਾਵੰਦ ਦਾ ਕਲਾਮ ਫਰਮਾਉਂਦਾ ਹੈ ਕਿ ਵੇਖੋ, ਅੱਜ ਕਬੂਲੀਅਤ ਦਾ ਵੇਲਾ ਹੈ, ਅੱਜ ਨਿਜਾਤ ਦਾ ਦਿਨ ਹੈ। ਸੋ ਸਾਥੀਓ, ਇੱਕ ਵਾਰ ਫਿਰ ਆ ਦੁਨੀਆ ਗੁਨਾਹ ਦੇ ਨਾਲ ਭਰ ਚੁੱਕੀ ਹੈ, ਇਸ ਦੁਨੀਆਂ ਵਿੱਚ ਨਾਰਾਜ਼ਗੀ ਪਾਈ ਜਾਂਦੀ ਹੈ, ਜ਼ੁਲਮ ਪਾਇਆ ਜਾਂਦਾ ਹੈ, ਇੱਕ ਵਾਰ ਫਿਰ ਲੋਕਾਂ ਨੇ ਖੁਦਾ ਨੂੰ ਤਰਕ ਕਰ ਦਿੱਤਾ ਹੈ ਤੇ ਗੁਨਾਹ ਦੇ ਆਰਾਮਾਂ ਤੇ ਚੱਲ ਪਏ ਨੇ। ਜਿਹੜੇ ਲੋਕ ਗੁਨਾਹ ਤੋਂ ਕਿਨਾਰਾ ਕਰਨਗੇ ਤੇ ਖੁਦਾਵੰਦ ਆਪਣੇ ਖੁਦਾ ਦੇ ਨਾਲ ਚੱਲਣਗੇ, ਉਹਦੇ ਤੇ ਈਮਾਨ ਤੇ ਭਰੋਸਾ ਰੱਖਣਗੇ, ਉਹਦੇ ਕਲਾਮ ਦੇ ਮੁਤਾਬਿਕ ਆਪਣੀ ਜ਼ਿੰਦਗੀ ਨੂੰ ਗੁਜ਼ਾਰਨਗੇ, ਨਾ ਸਿਰਫ ਉਹਨਾਂ ਦੀਆਂ ਜ਼ਿੰਦਗੀਆਂ ਤੋਂ ਖੁਦਾ ਦਾ ਜਲਾਲ ਜ਼ਾਹਿਰ ਹੋਏਗਾ, ਬਲਕਿ ਉਹ ਯਸੂ ਮਸੀਹ ਦੀ ਦੂਜੀ ਆਮਦ ਤੇ ਆਪਣੇ ਖੁਦਾਵੰਦ ਯਸੂ ਮਸੀਹ ਦਾ ਹਵਾ ਵਿੱਚ ਉੱਡ ਕੇ ਇਸਤਕਬਾਲ ਕਰਨਗੇ ਤੇ ਉਹਦੇ ਕੋਲੋਂ ਆਪਣੀ ਜ਼ਿੰਦਗੀ ਪਾਉਣਗੇ ਤੇ ਉਸ ਬਾਦਸ਼ਾਹਤ ਵਿੱਚ ਜਾਣਗੇ ਜਿਹੜੀ ਕਿ ਖੁਦਾਵੰਦ ਨੇ ਆਪਣੇ ਲੋਕਾਂ ਦੇ ਲਈ ਤਿਆਰ ਕੀਤੀ ਹੈ। ਸੋ ਸਾਥੀਓ, ਬਾਈਬਲ ਮੁਕੱਦਸ ਆ ਐਲਾਨ ਕਰਨ ਦੀ ਹੈ ਕਿ ਯਸੂ ਮਸੀਹ ਦੀ ਦੂਜੀ ਆਮਦ ਬਹੁਤ ਜਲਦ ਹੋਣ ਵਾਲੀ ਹੈ। ਯਸੂ ਮਸੀਹ ਦੀ ਦੂਜੀ ਆਮਦ ਤੇ ਰਾਸਤਬਾਜ਼ ਲੋਕਾਂ ਨੂੰ ਹਮੇਸ਼ਾ ਦੀ ਜ਼ਿੰਦਗੀ ਦਿੱਤੀ ਜਾਏਗੀ, ਉਹ ਆਪਣੀ ਮਿਰਾਸ਼ ਵਿੱਚ ਚਲੇ ਜਾਣਗੇ, ਉਹ ਖੁਦਾਵੰਦ ਆਪਣੇ ਖੁਦਾ ਦੇ ਨਾਲ ਅਬਦੁਲਾਬਾਦ ਜ਼ਿੰਦਾ ਰਹਿਣਗੇ। ਪਰ ਜਿਹੜੇ ਤੋਬਾ ਨਹੀਂ ਕਰਨਗੇ, ਗੁਨਾਹਾਂ ਨੂੰ ਨਹੀਂ ਤਰਕ ਕਰਨਗੇ, ਉਹ ਲੋਕ ਆਪਣੇ ਗੁਨਾਹਾਂ ਵਿੱਚ ਮਰਨਗੇ। ਸਾਥੀਓ, ਆਓ ਅੱਜ ਅਸੀਂ ਯਸੂ ਮਸੀਹ ਨੂੰ ਆਪਣਾ ਨਿਜਾਤ ਦੇਹਿੰਦਾ ਕਬੂਲ ਕਰੀਏ, ਯਸੂ ਮਸੀਹ 'ਤੇ ਇਮਾਨ ਲਿਆਈਏ ਅਤੇ ਆਪਣੇ ਗੁਨਾਹਾਂ ਨੂੰ ਤਰਕ ਕਰੀਏ, ਤਾਂ ਕਿ ਅਸੀਂ ਯਸੂ ਮਸੀਹ ਕੋਲੋਂ ਨਿਜਾਤ ਪਾਉਂਦੇ ਹੋਇਆਂ ਆਪਣੇ ਬਾਦਸ਼ਾਹ ਦੇ ਵਾਰਿਸ ਠਹਿਰੀਏ। ਸੋ ਸਾਥੀਓ, ਇਸ ਵੇਲੇ ਮੈਂ ਤੁਹਾਡੇ ਲਈ ਦੁਆ ਕਰਨਾ ਚਾਹੁੰਦਾ। ਆਓ ਅਸੀਂ ਆਪਣੇ ਆਪ ਨੂੰ ਖੁਦਾ ਦੇ ਅੱਗੇ ਪੇਸ਼ ਕਰੀਏ, ਆਪਣਾ ਆਪ ਖੁਦਾ ਨੂੰ ਦੇਈਏ, ਤਾਂ ਕਿ ਖੁਦਾਵੰਦ ਸਾਨੂੰ ਕਬੂਲ ਫਰਮਾਏ, ਸਾਡੇ ਗੁਨਾਹਾਂ ਨੂੰ ਬਖਸ਼ ਦੇਵੇ ਅਤੇ ਸਾਨੂੰ ਉਹ ਆਪਣੇ ਫਜ਼ਲ ਦੇ ਨਾਲ ਬਚਾ ਲਵੇ। ਸੋ ਆਓ ਸਾਥੀਓ, ਅਸੀਂ ਦੁਆ ਕਰੀਏ। ਇਹ ਜ਼ਮੀਨ ਅਤੇ ਆਸਮਾਨ ਦੇ ਖਾਲਿਕ ਅਤੇ ਮਾਲਿਕ ਜ਼ਿੰਦਾ ਖੁਦਾਵੰਦ, ਅਸੀਂ ਤੇਰੇ ਹਜ਼ੂਰਾਨੇ ਹਾਂ, ਤੇਰੇ ਨਾਮ ਨੂੰ ਇੱਜ਼ਤ ਅਤੇ ਜਲਾਲ ਦੇਣੇ ਹਾਂ, ਕਿਉਂਕਿ ਤੂੰ ਹੀ ਤਾਰੀਫ਼ ਅਤੇ ਤਮਜੀਦ ਦੇ ਲਾਇਕ ਹੈ। ਇਹ ਖੁਦਾਵੰਦ, ਅਸੀਂ ਇਸ ਵੇਲੇ ਇਸ ਗੱਲ ਦਾ ਇਕਰਾਰ ਕਰਨੇ ਹਾਂ ਕਿ ਅਸੀਂ ਗੁਨਾਹਗਾਰ ਹਾਂ, ਸਾਡੇ ਵਿੱਚ ਬਹੁਤ ਸਾਰੀਆਂ ਖਾਮੀਆਂ ਨੇ, ਕਮਜ਼ੋਰੀਆਂ ਨੇ। ਇਹ ਖੁਦਾਵੰਦ, ਤੂੰ ਸਾਡੇ ਗੁਨਾਹਾਂ ਨੂੰ ਬਖਸ਼ ਦੇ ਅਤੇ ਸਾਨੂੰ ਤੂੰ ਪਾਕ ਸਾਫ਼ ਕਰ। ਅਸੀਂ ਇਸ ਮੁਸੀਹ 'ਤੇ ਇਮਾਨ ਲਿਆਉਂਦੇ ਹਾਂ ਅਤੇ ਆਪਣੇ ਦਿਲਾਂ ਨੂੰ ਤੇਰੇ ਲਈ ਖੋਲ੍ਹਨੇ ਹਾਂ। ਤੂੰ ਸਾਡੀਆਂ ਜ਼ਿੰਦਗੀਆਂ ਵਿੱਚ ਸਕੂਨਤ ਕਰ। ਇਹ ਖੁਦਾਵੰਦ, ਤੂੰ ਆਪਣੇ ਫਜ਼ਲ ਨਾਲ ਸਾਨੂੰ ਬਚਾ ਲੈ। ਅਸੀਂ ਹਮੇਸ਼ਾ ਤੇਰੇ ਨਾਲ ਹੀ ਰਹਿਣਾ ਚਾਹੁੰਦੇ ਹਾਂ। ਸਾਨੂੰ ਤੂੰ ਗੁਨਾਹ ਤੋਂ ਦੂਰ ਰਹਿਣ ਦੀ ਤੌਫੀਕ ਤਾਂ ਫਰਮਾ। ਇਹ ਖੁਦਾਵੰਦ, ਤੇਰਾ ਕਲਾਮ ਫਰਮਾਉਂਦਾ ਹੈ ਕਿ ਜਿਹੜੀ ਜਾਨ ਗੁਨਾਹ ਕਰੇਗੀ ਸੋ ਮਰੇਗੀ, ਪਰ ਜਿਹੜਾ ਕੋਈ ਇਸ ਮੁਸੀਹ 'ਤੇ ਮਾਨ ਲਿਆਏਗਾ ਉਹ ਹਲਾਕ ਨਹੀਂ ਹੋਏਗਾ, ਬਲਕਿ ਉਹ ਹਮੇਸ਼ਾ ਦੀ ਜ਼ਿੰਦਗੀ ਪਾਏਗਾ। ਅਸੀਂ ਅੱਜ ਆਪਣੇ ਆਪ ਨੂੰ ਤੇਰੇ ਹੱਥਾਂ ਵਿੱਚ ਦਿੰਦੇ ਹਾਂ। ਤੂੰ ਸਾਨੂੰ ਕਬੂਲ ਫਰਮਾ ਅਤੇ ਸਾਨੂੰ ਤੂੰ ਆਪਣੇ ਫਜ਼ਲ ਨਾਲ ਬਚਾ ਲੈ ਅਤੇ ਆਪਣੇ ਜਲਾਲ ਦੇ ਲਈ ਸਾਨੂੰ ਤੂੰ ਇਸਤੇਮਾਲ ਕਰ। ਇਹ ਖੁਦਾਵੰਦ, ਇਸ ਕਲਾਮ ਦੇ ਵਿਸਲੇ ਨਾਲ ਸਾਨੂੰ ਸਾਰਿਆਂ ਨੂੰ ਤੂੰ ਬੜੀ ਬਰਕਤ ਦੇ, ਸਾਡੇ ਗੁਨਾਹਾਂ ਨੂੰ, ਸਾਡੀ ਬਿਮਾਰੀਆਂ ਨੂੰ ਸਾਡੇ ਤੋਂ ਦੂਰ ਕਰ ਦੇ, ਸਾਨੂੰ ਕਾਮਲ ਸ਼ਿਫਾ ਦੇ। ਤੂੰ ਸਾਡੇ ਨਾਲ ਹੋ ਅਤੇ ਸਾਡੀ ਹਰ ਤਰ੍ਹਾਂ ਨਾਲ ਰਹਿਨਮਾਈ ਕਰ, ਕਿਉਂਕਿ ਇਹ ਸਭ ਕੁਝ ਮੰਗ ਲੈਂਦੇ ਹਾਂ ਯਸੂ ਮਸੀਹ ਦੇ ਨਾਂ ਵਿੱਚ। ਆਮੀਨ।
ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਿਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੀ ਆ ਕਿ ਅੱਜ ਦਾ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਨੂੰ ਆਪਣੇ ਖੱਤਾਂ ਅਤੇ ਈਮੇਲਸ ਦੇ ਜ਼ਰੀਏ ਪ੍ਰੋਗਰਾਮ ਨੂੰ ਬਿਹਤਰ ਬਣਾਉਣ ਦੇ ਲਈ ਮਫੀਦ ਮਸ਼ਵਰੇ ਦਿਓ ਅਤੇ ਆਪਣੇ ਹੋਰ ਸਾਥੀਆਂ ਨੂੰ ਵੀ ਪ੍ਰੋਗਰਾਮ ਦੇ ਬਾਰੇ ਦੱਸੋ। ਖੱਤ ਲਿਖਣ ਦੇ ਲਈ ਤੁਸੀਂ ਸਾਡਾ ਪਤਾ ਨੋਟ ਕਰ ਲਵੋ। ਇੰਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਪਤਾ ਇੱਕ ਵਾਰੀ ਫਿਰ ਸੁਣ ਲਓ। ਇੰਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਸਾਥੀਓ, ਤੁਸੀਂ ਸਾਡਾ ਪ੍ਰੋਗਰਾਮ ਇੰਟਰਨੈਟ 'ਤੇ ਵੀ ਸੁਣ ਸਕਦੇ ਹੋ। ਸਾਡੀ ਵੈਬਸਾਈਟ ਹੈ www.awr.org। ਸਾਥੀਓ, ਕੱਲ੍ਹ ਇਸੇ ਵੇਲੇ ਅਤੇ ਇਸੇ ਫ੍ਰੀਕੁਐਂਸੀ 'ਤੇ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਖੁਦਾ ਹਾਫਿਜ਼।